ਵਾਹਿਗੁਰੂ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੱਜਣ ਸੱਚਾ ਪਾਪ ਸਾਹ ਸਿਰ ਸਾਹ ਜਿਸ ਪਾਸ ਬੈਠਿਆ ਸੋਹੀ ਸਭਨਾ ਦਾ ਵੇਸਾਹ ਜਿਸ ਪਾਸ ਬੈਠਿਆ ਸੋਹੀ ਸਭਨਾ ਦਾ ਵੇਸਾਹ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਜੀਵਤ ਮਰੈ ਮਰੈ ਫੁਨ ਜੀਵੈ ਐਸੇ ਸੁਨ ਸਮਾਇਆ ਅੰਜਨ ਮਾਹੇ ਨਿਰੰਜਨ ਰਹੀਐ ਬਹੁੜ ਨਾ ਭਵ ਜਲ ਪਾਇਆ ਜੀਵਤ ਮਰੈ ਮਰੈ ਫੁਨ ਜੀਵੈ ਐਸੇ ਸੁਨ ਸਮਾਇਆ ਅੰਜਨ ਮਾਹੀ ਨਿਰੰਜਨ ਰਹੀਐ ਬਹੁੜ ਨਾ ਭਵ ਜਲ ਪਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਸ ਦੀਨ ਦੁਨੀਆਂ ਦੇ ਮਾਲਕ ਸਮਰੱਥ ਸਤਿਗੁਰੂ ਪ੍ਰਤੱਖ ਸਤਿਗੁਰੂ ਗਿਆਨ ਸਰੂਪ ਸਤਿਗੁਰੂ ਸ਼ਬਦ ਸਤਿਗੁਰਾਂ ਦੀ ਪਾਵਨ ਗੋਦ ਵਿਖੇ ਜੁੜ ਬੈਠੇ ਸਰਬੱਤ ਮਾਈ ਭਾਈ ਸਿੱਖ ਸੰਗਤਾਂ ਗੁਰੂ ਕੇ ਪਿਆਰੇ ਧੰਨ ਤਦ ਯੋਗ ਹੋ ਜੋ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਚਾਰ ਪੈ ਦਿਨ ਸੁੱਖ ਅੰਦਰ ਬਤੀਤ ਹੋਇਆ ਚਾਰ ਪੈ ਰਾਤਰੀ ਆਈ ਪਿਛਲੇ ਪੈਰ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਅੰਦਰ ਸੋਦਾ ਰਾਜ ਸਾਹਿਬ ਜੀ ਦੇ ਨਿਤਨੇਮ ਤੋਂ ਉਪਰੰਤ ਗਰੀਬ ਨਿਵਾਸ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਸ਼ਬਦ ਕੀਰਤਨ ਸਰਵਣ ਕਰਕੇ ਆਨੰਦ ਮਾਣ ਰਹੇ ਸੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਜੋ ਆਪ ਜੀ ਨਿਤਾ ਪ੍ਰਤੀ ਸਰਵਣ ਕਰਦੇ ਹੋ ਗੌੜੀ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਭਗਤ ਕਬੀਰ ਸਾਹਿਬ ਜੀ ਦੇ ਸ਼ਬਦ ਭਾਈ ਗੁਰਦਾਸ ਜੀ ਤੋਂ ਲਿਖਵਾ ਕੇ ਸਰਬ ਜੀਆਂ ਦੇ ਕਲਿਆਣ ਹਿੱਤ ਉਪਦੇਸ਼ ਬਖਸ਼ ਰਹੇ ਨੇ ਆਓ ਗਰੀਬ ਨਿਵਾਸ ਸਤਿਗੁਰਾਂ ਦਾ ਪਾਵਨ ਪਵਿੱਤਰ ਜੋ ਅੱਜ ਦਾ ਉਪਦੇਸ਼ ਹੈ ਉਹ ਸਰਵਣ ਕਰੀਏ ਅਤੇ ਹਾਜ਼ਰੀ ਲਗਾਉਣ ਵਾਸਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੌੜੀ ਜੀਵਤ ਮਰੈ ਮਰੈ ਫੁਨ ਜੀਵੈ
ਕਬੀਰ ਸਾਹਿਬ ਜੀ ਇਸ ਸ਼ਬਦ ਦੇ ਵਿੱਚ ਆਪਾਂ ਨੂੰ ਪਰਮੇਸ਼ਰ ਨਾਲ ਮਿਲਣ ਦਾ ਮਿਲਾਪ ਕਰਨ ਦਾ ਢੰਗ ਤਰੀਕਾ ਦੱਸ ਰਹੇ ਨੇ ਪ੍ਰੇਮੀਆਂ ਨੇ ਆਖਿਆ ਕਬੀਰ ਸਾਹਿਬ ਉਸ ਅਫੁਰ ਪਰਮਾਤਮਾ ਵਿੱਚ ਵਾਹਿਗੁਰੂ ਵਿੱਚ ਸਮਾਉਣਾ ਹੋਵੇ ਉਹਦੇ ਵਿੱਚ ਮਿਲਣਾ ਹੋਵੇ ਤਾਂ ਕਿਤਨਾ ਮਿਲਿਆ ਜਾਂਦਾ ਹੈ ਤਾਂ ਕਬੀਰ ਸਾਹਿਬ ਨੇ ਆਖਿਆ ਪਿਆਰੇ ਜੀਵਤ ਮਰਾਏ ਮਰਾਏ ਫੁਨ ਜੀਵ ਹੈ ਜਿਸ ਸੰਸਾਰ ਦੀ ਤਰਫ ਇਹ ਜੀ ਰਿਹਾ ਹੈ ਸੰਸਾਰ ਦੀਆਂ ਵਾਸ਼ਨਾਵਾਂ ਦੇ ਵਿੱਚ ਉਧਰੋਂ ਮਰ ਜਾਵੇ ਜਿਧਰੋਂ ਪ੍ਰਮਾਤਮਾ ਵੱਲੋਂ ਇਹਦੀ ਬਿਰਤੀ ਮਰੀ ਹੋਈ ਹੈ ਇਹਦਾ ਮਨ ਮਰਿਆ ਹੋਇਆ ਹੈ ਉੱਧਰ ਇਹ ਜਿੰਦਾ ਹੋ ਜਾਵੇ ਕਿਉਂਕਿ ਮੌਤ ਬਹੁਤ ਤਰ੍ਹਾਂ ਦੀ ਹੈ ਸਰੀਰਕ ਮੌਤ ਵੀ ਹੈ ਵਗਿਆ। ਸੋ ਇਸੇ ਪ੍ਰਕਾਰ ਧਾਰਮਿਕ ਮੌਤ ਵੀ ਹੈ, ਆਰਥਿਕ ਮੌਤ ਵੀ ਹੈ, ਇਹ ਸਾਰੀਆਂ ਮੌਤਾਂ ਨੇ। ਆਰਥਿਕ ਮੌਤ ਬੰਦੇ ਦੀ ਉਦੋਂ ਹੁੰਦੀ ਹੈ ਜਦੋਂ ਧਨ ਉਹਦਾ ਚਲਿਆ ਜਾਵੇ। ਔਰ ਸਮਾਜਿਕ ਮੌਤ ਹੋ ਜਾਂਦੀ ਹੈ ਜਦੋਂ ਸਮਾਜ ਨਾਲ ਉਹ ਬੰਦਾ ਟੁੱਟ ਜਾਵੇ, ਸਮਾਜ ਇਹਦੀ ਪਰਵਾਹ ਨਾ ਕਰੇ, ਸਮਾਜ ਇਹਦਾ ਸਤਿਕਾਰ ਨਾ ਕਰੇ। ਪਰ ਧਾਰਮਿਕ ਮੌਤ ਕੀ ਹੈ? ਮਨ ਦੀ ਮਨੌਤ ਮਰ ਜਾਣੀ, ਇਹ ਧਾਰਮਿਕ ਮੌਤ ਹੈ। ਇਹ ਕਿਸੇ ਵਿਰਲੇ ਨੂੰ ਨਸੀਬ ਹੁੰਦੀ। ਮੌਤ ਦਾ ਡਰ ਸਾਰਿਆਂ ਡਰਾਂ ਨਾਲੋਂ ਵੱਡਾ ਡਰ ਹੈ। ਇਹਦੋਂ ਵੱਡਾ ਡਰ ਕੋਈ ਨਹੀਂ, ਕਿਉਂਕਿ ਮਨੁੱਖ ਸੋਚਦਾ ਮੈਂ ਮਰਾਂ ਨਾ। ਔਰ ਇਹ ਸਾਰੇ ਡਰਾਂ ਦਾ ਮੂਲ ਹੈ ਮੌਤ ਦਾ ਜਿਹੜਾ ਡਰ ਹੈ। ਜਿੰਨੇ ਡਰ ਨੇ, ਦੁਸ਼ਮਣ ਦਾ ਡਰ, ਸ਼ਸਤਰ ਦਾ ਡਰ, ਬਿਮਾਰੀ ਦਾ ਡਰ, ਅੰਧੇਰੇ ਦਾ ਡਰ, ਇਹ ਸਾਰੇ ਡਰ ਮੌਤ ਦੇ ਕਾਰਨ ਨੇ। ਨਹੀਂ ਤੇ ਕਦੇ ਵੀ ਮਨੁੱਖ ਨੂੰ ਡਰ ਸ਼ਾਇਦ ਨਾ ਲੱਗੇ। ਮਨੁੱਖ ਨੂੰ ਭੁੱਖ ਦਾ ਡਰ ਨਹੀਂ, ਭੁੱਖਾ ਰਹਿ ਸਕਦਾ ਹੈ, ਪਰ ਜਦੋਂ ਕਈ ਦਿਨ ਭੁੱਖਾ ਰਵੇ ਬੰਦਾ ਸੋਚਦਾ ਮੈਂ ਮਰ ਨਾ ਜਾਵਾਂ, ਭੁੱਖ ਦਾ ਡਰ ਨਹੀਂ, ਮੌਤ ਦਾ ਡਰ ਹੈ। ਵਡੇਪੇ ਦਾ ਵੀ ਡਰ ਨਹੀਂ। ਕਈ ਵਾਰ ਅਸੀਂ ਸ਼ੌਂਕ ਨਾਲ ਕਹਿ ਦਿੰਦੇ, ਕੋਈ ਸੱਜਣ ਪੁੱਛੇ ਫਲਾਣਾ ਸ਼ਾਇਦ ਉੱਠਿਆ ਬੜਾ ਤਕਲੀਫ ਨਾਲ ਹੈ, ਕਹਿੰਦਾ ਯਾਰ ਬੁੱਢੇ ਹੋ ਗਏ ਹੈ। ਵਡੇਪੇ ਦਾ ਡਰ ਨਹੀਂ, ਵਡੇਪੇ ਦੇ ਮਗਰ ਮੌਤ ਆ ਰਹੀ ਹੈ ਤਾਂ ਵਡੇਪਾ ਡਰਾਉਣਾ ਪ੍ਰਤੀਤ ਹੁੰਦਾ ਹੈ। ਨਹੀਂ ਤੇ ਕਦੀ ਵੀ ਮਨੁੱਖ ਵਡੇਪੇ ਤੋਂ ਨਾ ਡਰੇ। ਮਨੁੱਖ ਇਸ ਕਾਰਨ ਵੀ ਡਰਦਾ ਹੈ ਕਿ ਜਮ ਆਵੇਗਾ, ਅਵੱਛ ਆਵੇਗਾ ਤੇ ਛੱਡ ਕੇ ਵੀ ਜਾਵੇਗਾ। ਮੈਂ ਲੁਕ ਵੀ ਜਾਵਾਂ, ਮੈਂ ਮੌਤ ਤੋਂ ਬਚ ਨਹੀਂ ਸਕਦਾ, ਕਿਤਨਾ ਬਚਾਂਗਾ। ਜਿੰਨੇ ਕੁ ਉਪਰਾਲੇ ਮੌਤ ਤੋਂ ਬਚਣ ਦੇ ਹੋਏ ਨੇ, ਸਭ ਫੇਲ ਹੋ ਗਏ ਨੇ, ਕੋਈ ਨਹੀਂ ਬਚ ਸਕੇ। ਮੈਂ ਵੀ ਕਿਤੇ ਪੜ੍ਹਿਆ ਸੀ, ਕਿਸੇ ਮੁਸਲਮਾਨ ਫਕੀਰ ਦਾ ਚੇਲਾ ਫੁੱਲਾਂ ਦੀ ਬਗੀਚੀ ਵਿੱਚ ਟਹਿਲਦਾ ਫਿਰਦਾ ਸੀ, ਬੜਾ ਖੁਸ਼ ਸੀ। ਕਿਸੇ ਨੇ ਮੋਢੇ ਤੇ ਹੱਥ ਰੱਖ ਦਿੱਤਾ, ਉਹ ਤਪ ਗਿਆ। ਪਿੱਛੇ ਮੁੜ ਕੇ ਵੇਖਿਆ, ਪੁੱਛਿਆ ਤੂੰ ਕੌਣ ਹੈ? ਉਹਨੇ ਕਿਹਾ ਮੈਂ ਮੌਤ ਦਾ ਫਰਿਸ਼ਤਾ ਹਾਂ, ਅਜ਼ਰਾਈਲ। ਮੌਤ ਦਾ ਨਾਂ ਸੁਣ ਕੇ ਸਾਰੇ ਘਾਬਰਦੇ ਨੇ, ਉਹ ਵੀ ਘਾਬਰ ਗਿਆ। ਆਪਣੇ ਉਸਤਾਦ ਕੋਲ, ਪੀਰ ਕੋਲ ਗਿਆ, ਪੀਰ ਜੀ ਬੜੀ ਦੁੱਖਦਾਈ ਘਟਨਾ ਘਟੀ ਹੈ। ਉਹ ਕਹਿਣ ਲੱਗੇ ਤੇਰੇ ਚਿਹਰੇ ਤੋਂ ਹੀ ਪਤਾ ਲੱਗਦਾ ਹੈ, ਤੈਨੂੰ ਤਰੇੜੀਆਂ ਆ ਰਹੀਆਂ ਨੇ, ਕੋਈ ਘਟਨਾ ਘਟੀ ਹੋਵੇ। ਕਹਿਣ ਲੱਗਾ ਜੀ ਮਖੌਲ ਦਾ ਵਕਤ ਨਹੀਂ, ਬਹੁਤ ਬੁਰੀ ਘਟਨਾ, ਕਿਤੇ ਦੱਸ। ਕਹਿਣ ਲੱਗਾ ਜੀ ਮੌਤ ਦਾ ਫਰਿਸ਼ਤਾ ਆਇਆ ਤੇ ਉਹਨੇ ਕਿਹਾ ਮੈਂ ਤੈਨੂੰ ਸ਼ਾਮ ਨੂੰ ਲੈ ਜਾਣਾ ਹੈ, ਮੈਂ ਵੈਸੇ ਦੱਸਦਾ ਨਹੀਂ, ਤੂੰ ਕਿਸੇ ਪੂਰਨ ਫਕੀਰ ਦਾ ਚੇਲਾ ਹੈ, ਮੈਂ ਤੈਨੂੰ ਪਹਿਲਾਂ ਦੱਸਣਾ ਹੈ। ਉਹ ਮਹਾਂਪੁਰਖ ਜਾਣਦਾ ਸੀ ਜੋ ਮੈਂ ਦੇਣਾ ਚਾਹੁੰਦਾ ਲੈ ਨਹੀਂ ਸਕਿਆ। ਉਹਨੇ ਕਿਹਾ ਦੱਸ ਫਿਰ ਤੇਰੀ ਸੇਵਾ ਕੀ ਕਰਾਂ। ਇਹ ਭੁੱਲੜ ਚੇਲਾ ਕਹਿੰਦਾ ਦੂਰ ਪਹੁੰਚਾ ਦਿਓ ਜਿੱਥੇ ਕਾਲ ਦੀ ਮਾਰ ਨਾ ਹੋਵੇ। ਉਹਨਾਂ ਕਿਹਾ ਉਹ ਘੋੜੀ ਬੱਧੀ ਹੈ, ਉਹ ਕਾਜਾ ਹੈ, ਉਹ ਕਾਠੀ ਹੈ, ਕਾਠੀ ਪਾ ਕਾਜਾ ਦੇ, ਚੜ ਕੇ ਚਲੇ ਗਿਆ, ਚੜ ਗਿਆ, ਦੂਰ ਚਲੇ ਗਿਆ। ਸਵੇਰ ਤੋਂ ਤੁਰਿਆ, ਸ਼ਾਮ ਨੂੰ ਜਾ ਕੇ ਘੋੜੀ ਰੋਕੀ, ਘੋੜੀ ਤੋਂ ਉਤਰ ਕੇ ਘੋੜੀ ਨੂੰ ਥਾਪੀ ਦੇ ਕੇ ਕਹਿਣ ਲੱਗਾ ਤੇਰਾ ਮੈਂ ਧੰਨਵਾਦ ਕਰਦਾ, ਤੂੰ ਬੜੀ ਦੂਰ ਲੈ ਆਈ ਹੈ, ਕਾਲ ਮੈਨੂੰ ਹੁਣ ਨਹੀਂ ਮਿਲ ਸਕਦਾ, ਮੈਂ ਨਹੀਂ ਮਰਾਂਗਾ। ਕਹਿਣ ਲੱਗਾ ਕਾਲ ਤਾਂ ਸਾਧ ਦੇ ਕਮਰਿਆਂ ਵਿੱਚ ਮੈਨੂੰ ਲੱਭਦਾ ਫਿਰਦਾ ਹੋਵੇਗਾ, ਫੁੱਲਾਂ ਵਿੱਚ ਟੋਲਦਾ ਫਿਰਦਾ ਹੋਵੇਗਾ, ਪਰ ਮੈਂ ਨਹੀਂ ਲੱਭਣਾ। ਉਹਨੇ ਫਿਰ ਮੋਢੇ ਤੇ ਹੱਥ ਰੱਖ ਦਿੱਤਾ, ਤੜਪ ਗਿਆ, ਦੇਖਿਆ, ਸੋਚਿਆ ਤੇ ਸਵੇਰ ਵਾਲਾ ਹੈ। ਉਹ ਕਹਿਣ ਲੱਗਾ ਸੱਜਣਾ ਘੋੜੀ ਦਾ ਧੰਨਵਾਦ ਤੂੰ ਕਰ ਰਿਹਾ ਤੇ ਘੋੜੀ ਦਾ ਧੰਨਵਾਦ ਮੈਂ ਵੀ ਕਰਾਂਗਾ। ਤੂੰ ਤੇ ਘੋੜੀ ਨੂੰ ਆਖਿਆ ਮੈਨੂੰ ਦੂਰ ਲੈ ਆਈ ਹੈ, ਪਰ ਜਦੋਂ ਆਪਾਂ ਸਵੇਰੇ ਮਿਲੇ ਸਾਂ ਮੈਂ ਸੋਚਦਾ ਸਾਂ ਮਾਰਨਾ ਤੈਨੂੰ ਇੱਥੇ ਹੈ, ਤੂੰ ਕਿਤਨਾ ਆਵੇਂਗਾ। ਤੇ ਘੋੜੀ ਦਾ ਮੈਂ ਵੀ ਧੰਨਵਾਦ ਕਰਦਾ ਕਿ ਜਿੱਥੇ ਮੈਂ ਲਿਆਉਣਾ ਚਾਹੁੰਦਾ ਸਾਂ ਉੱਥੇ ਤੈਨੂੰ ਲੈ ਆਈ। ਗੁਰੂ ਗੋਬਿੰਦ ਸਿੰਘ ਦੇ ਕਾਲ ਲਈਏ ਅਸਗਾਜਤ ਹੈ ਸ਼ਾਜਤ ਹੈ ਜਹਨ ਤੇ ਨਸ ਆਈਏ। ਕਾਲ ਤਾਂ ਸਰੀਰ ਸਭ ਹੱਥ ਲੈ ਵਿੱਚ ਲੈ ਕੇ ਗਰਜ ਰਿਹਾ ਹੈ ਤੇ ਨਸ ਕੇ ਜਾਵਾਂਗੇ, ਕਿਤੇ ਨਹੀਂ ਜਾ ਸਕਦੇ, ਕਾਲ ਤੋਂ ਨਹੀਂ ਬਚਿਆ ਜਾ ਸਕਦਾ, ਜਿੰਨੇ ਮਰਜ਼ੀ ਉਪਰਾਲੇ ਕਰ ਲਈਏ। हां इंज जरूर है काल चल के नहीं आता, काल को असं आपे पहुंच जाते हैं। जपजी साहब आप रोज पढ़ते हैं, गुरु ने योग मत वाले सिक्ख्या दी है कि खिंथा कहोजी पानी, खिंथा कि खफड़ी हो जी मरण तो बाद पाई दी है। साधु पहला पाते पता लगे कि असं मुरदे हैं, असी जीवित भात मरे। गुरु कहते इतना गल नहीं बननी, खिंथा काल कुआरी काया, जिड़ी काया काल की कुआरी तो बुरकी तो रहत रखना है ना, यह खिंथा पैर न करो। असी जो खाने हैं मूँह लागे नहीं खाने से जाता, खाना मूँह के लागे आता है। तो सच जाने काल सानू लैन नहीं आता, काल के मूँह में असं आपे पै जाने, काल इंतजार करता है लैन नहीं आता, समा आ जाता है असी काल की बुरकी बन जाते हैं। वह गल वक्री है, कोई पांच साल का हो, कोई पचास का होकर बुरकी बने, कोई सौ का होकर बने, सब काल के अधीन हो जाते हैं। की फिर दुख ते सुख, जमण ते मरण, यह दो पुणा विच बंदा पीसदा रहेगा? यह सुख का साधन नहीं बन सकते, गुरु कहते बन सकते हैं, पर जे जीवन में सुचेतपना आ जाए, परम होश मिल जाए, फिर गल बनती है। पुणा में जिहड़े दाने आउंदे ने, जिहड़े किड़ी लागे लगते हैं, बच जाते हैं, जिहड़ा गुरु का आसरा लै लवे इन्हां दुखां सुखां तो बच सकदा है, इन्हां दुखां तो पार हो सकदा है। ते गुरु कहिंदे ने तैनूं परम होश मिलनी चाहीदी है, तेरा जीवन रोशन मरारा होना चाहीदा, तू बच सकदा। धन गुरु नानक देव पातशाह का अवतार होया ते दाई का नाम सी दौलतां। जदों गुरु ने अवतार धारिया गुरु हस रहे सी, दौलतां हैरान हो गई, हजारां बच्चियां ने मेरे हाथ में जन्म लिया पर बच्चे तो रोंदे ने। जन्म टाइम से बच्चा रोवे ना तो माँ प्यो डॉक्टरों को फिक्र पै जाता, रोया क्यों नहीं, रोना बड़ा जरूरी, पर हद हो गई, ये हस रहे ने। अवतार से भी हस रहे सी, ते जदों सतगुरां शरीर त्यागना सी, हिंदू मुसलमान झगड़ पए भी साडा पीर है, असी दफनावांगे शरीर नूं, हिंदू कहिंदे साडा गुरु है, असी संस्कार करांगे, ते गुरु हसदे हसदे शरीर ही गुप्त करके अधी चादर नाल संस्कारी ते अधी दब दित्ती। मुसलमान ते हिंदू भी हैरान सी कि हद हो गई है। बाबा जाण लगा भी हस रहा सी, आउण लगा भी हसदा, जाण लगा भी हसदा, क्योंकि जीवन के तात्पर्य समझे है। जीवन की है, जन्म के मरण एक सिक्के के दो पासे, असं वखरा नहीं कर सकते, जन्म है तो मौत अवश्य होगी, जरूर होगी। जीवन एक बुझारत है, जीवन एक प्रश्न है, जीवन एक सवाल है, तो सवाल हर कने हल करना है, तो करना चाहिए कि मौत अवश्य आएगी। इस करके मौत का बूआ पहला खड़काओ। गुरु कहिंदा जदों मेरे कोल आउणा मरना कबूल करके आ, पहला मरण कबूल जीवन की छड़ियास, मेरे को आना ते मरण नूं कबूल करके मेरे को आ, नहीं ते मेरे कोई कोल ना बिल्कुल ना भी। जीवन नूं पिछे रख, मौत नूं अगे रख। जिहड़ा बंदा मौत नूं अगे रखदा है वह निर्वाण हुंदा है, वह निरहंकारी हुंदा है, जिहनूं मौत भुल जांदी है वह दुष्ट हो जांदा है, वह किसे दा लिहाज नहीं करदा, कदी नहीं करेगा। मैं हैरान हुंना, गुरु ने एक बुझारत सानू दसी सी, लोग मरते ने, असी कहिंदे फलाना मर गया, उहदा परिवार पिट रहा है, उहदे रिश्तेदार रो रहे ने, बड़े परेशान ने, मुड़ के कहिंदा कोई शांत हो गए ने, हुण अर्थी जा रही है, हुण संस्कार हो रहा है, हुण सोग करके लोग घरां नूं आ रहे ने, परिवार ने विछोड़े का कोई दुख झल रहा है, बच्चों ने कारोबार सांभ लिया है, हुण शांति है। गुरु कहिंदा नहीं, लोगों की मौत वेखण नालों पहला अपनी मौत नूं महसूस कर। पुरानी कहावत बनी सी, सौ मरे ना चले जाओ ते स्वर्ग, सौ बरात वेख लो ते नरक। उहदा मतलब की सी, मरण वाले दे नाल जाण तों मन विच वैराग आउंदा है, पर गधा वैराग ना होवे, मरियां तक वैराग ते घर आ के फिर उह हाल हो जावे। गुरु कहिंदे तूं अपने जीवन नूं वेख, जीवन नूं भोग, तो समझ मैं ये नहीं मर रहा, मैं नहीं मर रहा, क्योंकि मेरी वारी भी आनी है, वो अर्थी जा रही है, एक दिन मेरी अर्थी भी जाएगी, संस्कार होया मेरा भी होगा, ਲੋਕ ਪ੍ਰਚਾਉਣੀ ਕਰਨ ਆ ਰਹੇ, ਮੇਰੀ ਪ੍ਰਚਾਉਣੀ ਕਰਨ ਵੀ ਆਉਣਗੇ। ਇਹਨਾਂ ਦੇ ਪਰਿਵਾਰ ਦਾ ਸੋਗ ਵਿਛੋੜਾ ਦੂਰ ਹੋਇਆ, ਕਿਸੇ ਦਿਨ ਨੂੰ ਮੇਰੇ ਪਰਿਵਾਰ ਦਾ ਵੀ ਹੋਵੇਗਾ। ਉਹਦੇ ਬੱਚਿਆਂ ਨੇ ਕਾਰੋਬਾਰ ਸਾਂਭ ਲਿਆ, ਮੇਰਿਆਂ ਸਾਂਭ ਲਿਆ, ਤੇ ਮੈਂ ਹੁਣੇ ਕਿਉਂ ਨਾ ਇਹਨੂੰ ਛੱਡ ਕੇ ਰੱਬ ਦੀ ਬੰਦਗੀ ਵਿੱਚ ਲੱਗ ਜਾਵਾਂ। ਤੂੰ ਇਹ ਐਸੀ ਸੋਚ ਨਹੀਂ ਸੋਚਿਆ ਕਰ। ਜਿਹੜੇ ਸਤਿਪੁਰਖ ਨੇ ਉਹ ਜ਼ਿੰਦਗੀ ਵਿੱਚ ਮੌਤ ਨਾਲ ਇਸ ਤਰ੍ਹਾਂ ਦੀ ਗੇਮ ਖੇਡਦੇ ਨੇ, ਤੇ ਸੱਚ ਜਾਣੇ ਜਦੋਂ ਅੰਤਮ ਸਮਾਂ ਆਉਂਦਾ ਨਾ, ਉਹ ਧਰਮ ਰਾਜੇ ਨੂੰ ਆਪਣਾ ਵਿਰੋਧੀ ਖਿਡਾਰੀ ਸਮਝ ਕੇ, ਜਮਦੂਤ ਨੂੰ ਵਿਰੋਧੀ ਖਿਡਾਰੀ ਸਮਝ ਕੇ ਉਹਦੇ ਨਾਲ ਗੇਮ ਹੀ ਖੇਡਦੇ ਨੇ ਕਿ ਜਿਹੜੀ ਜ਼ਿੰਦਗੀ ਜਿਉਂਦਿਆਂ ਗੇਮ ਖੇਡੀ ਹੈ, ਪਰ ਮਰ ਲੱਗਿਆ ਵੀ ਉਹ ਗੇਮ ਹੈ। ਮਰਨ ਵਿੱਚ ਉਹਨਾਂ ਨੂੰ ਸੋਗ ਨਹੀਂ ਹੁੰਦਾ, ਗਮੀ ਨਹੀਂ ਹੁੰਦੀ। ਸ਼ਹੀਦ ਬਾਬਾ ਦੀਪ ਸਿੰਘ ਦੇ ਨਾਲ ਜਿਹੜਾ ਯੋਧਾ ਲੜਿਆ, ਉਹ ਮਾਮੂਲੀ ਯੋਧਾ ਨਹੀਂ ਸੀ, ਬੜਾ ਤਕੜਾ ਯੋਧਾ ਸੀ। ਇਕੱਠੇ ਵਾਰ ਹੋਏ ਨੇ ਤੇ ਇਕੱਠੇ ਸੰਗਲੱਥੇ ਨੇ, ਪਰ ਇੱਕ ਫਰਕ ਹੈ, ਉਹਦੀ ਮਾਂ ਵੀ ਧਨਤਾ ਦੇ ਯੋਗ ਹੈ ਜਿਹਨੇ ਐਡਾ ਸੂਰਮਾ ਜਨਮਿਆ। ਪਰ ਗੁਰਬਾਣੀ ਵਿੱਚ ਸੂਰਮਾ ਗੁਰਬਾਣੀ ਉਹਨੂੰ ਮੰਨਦੀ ਹੈ, ਜਾਂਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਮ। ਕੱਲੀ ਸੂਰਮਤਾਈ ਦੇ ਹੱਥ ਵਿੱਚ ਤਲਵਾਰ ਆਵੇਗੀ ਤਾਂ ਗਊ ਗਰੀਬ ਦਾ ਨਾਸ ਹੋਵੇਗਾ। ਅਜੇ ਦੁਸ਼ਮਣ ਦੇ ਹੱਥ ਵਿੱਚ ਤਲਵਾਰ ਹੈ, ਤਲਵਾਰ ਸਿਰਫ ਦਾ ਤਲ ਕੀ ਹੈ, ਵਾਰ ਕਰਨਾ। ਗੁਰਸਿੱਖ ਦਾ ਅਜੇ ਕਿਰਪਾਨ ਹੈ, ਕਿਰਪ ਆਣ, ਗਊ ਗਰੀਬ ਤੇ ਕਿਰਪਾ ਕਰਨੀ ਤੇ ਆਣ ਸ਼ਾਨ ਵਿੱਚ ਪੂਰੇ ਰਹਿਣਾ। ਪਟਨਾ ਸਾਹਿਬ ਵਾਲੀ ਬੀੜ ਦਸਮ ਪਾਤਸ਼ਾਹ ਦੀ ਜਿਹੜੀ, ਉਹਦੇ ਵਿੱਚ ਅਸਤੋਤਰ ਵੀ ਲਿਖਿਆ ਬਾਬਾ ਦੀਪ ਸਿੰਘ ਜੀ ਦਾ ਕਿ ਨਮੋ ਸ੍ਰੀ ਬਡਹਤੀ, ਇਹ ਕਿਰਪਾਨ ਦਾ ਉਸਤਤੀ ਕੀਤੀ ਹੈ। ਨਮੋ ਸ੍ਰੀ ਭਗਵਤੀ ਬਡਹਤੀ ਸਰੋਹੀ ਕਰੇ ਏਕ ਤੇ ਦੁਵੈ ਸੁਭਟ ਹਾਤ ਸੋਹੀ, ਇਹ ਸਤੋਤਰ ਹੈ ਉਸ ਗ੍ਰੰਥ ਦੇ ਵਿੱਚ ਲਿਖਿਆ ਹੋਇਆ। ਮੇਰੇ ਕਹਿਣ ਦਾ ਮਤਲਬ ਇੱਕ ਫਰਕ ਹੈ, ਉਹ ਕੀ, ਉਹ ਸੂਰਮਾ ਸੀ ਤੇ ਬਾਬਾ ਦੀਪ ਸਿੰਘ ਜੀ ਭਗਤ ਸੂਰਮੇ ਸਨ, ਇਹ ਫਰਕ ਸੀ। ਉਹ ਮਰ ਕੇ ਧਰਤੀ ਤੇ ਡਿੱਗ ਪਿਆ ਹੈ, ਬਾਬਾ ਜੀ ਦਾ ਸਰੀਰ ਧਰਤੀ ਤੇ ਨਹੀਂ ਡਿੱਗਾ, ਸੀਸ ਵੀ ਨਹੀਂ ਡਿੱਗਣ ਦਿੱਤਾ। ਸੀਸ ਨੂੰ ਆਖਿਆ ਭਰਿਆ, ਤੇਰੀ ਤੇ ਮੈਂ ਭੇਟਾ ਚੜ੍ਹਾਉਣੀ ਹੈ, ਤੂੰ ਡਿੱਗਣ ਲੱਗਾ, ਹੱਥ ਦੀ ਤਲੀ ਤੇ ਲੈ ਲਿਆ। ਹਰਿਮੰਦਰ ਸਾਹਿਬ ਜਾ ਕੇ ਆਪਣਾ ਸੀਸ ਭੇਟ ਕਰ ਦਿੱਤਾ। ਮੌਤ ਹਾਰ ਗਈ, ਮੌਤ ਨਹੀਂ ਜਿੱਤ ਸਕੀ, ਬਾਬੇ ਦੀ ਜਿੱਤ ਹੋ ਗਈ, ਬਾਬਾ ਦੀਪ ਸਿੰਘ ਜਿੱਤ ਗਿਆ। ਅੱਜ ਵੀ ਉਹਨਾਂ ਦਾ ਤੁਸੀਂ ਸਰੂਪ ਵੇਖੋ, ਹੱਥ ਤੇ ਸੀਸ ਰੱਖਿਆ ਤੇ ਖੰਡਾ ਫੜ ਕੇ ਐਂ ਖਲੋਤੇ ਜਿਸ ਤਰ੍ਹਾਂ ਮੌਤ ਨੂੰ ਵਿਗਾੜ ਰਹੇ ਹੋਣ ਕਿ ਕਿੱਧਰ ਜਾ ਰਹੀ ਹਾਂ ਮੈਂ ਤੇਰੇ ਵਾਸਤੇ ਖਲੋਤਾ। ਹਰਿਮੰਦਰ ਸਾਹਿਬ ਚਲੇ ਜਾਓ, ਚਿੱਤਰਕਾਰਾਂ ਨੇ ਚਿੱਤਰ ਬਣਾਏ ਨੇ ਤੇ ਬੜੇ ਸੁੰਦਰ ਚਿੱਤਰ ਨੇ, ਤੇ ਮੌਤ ਦਾ ਚਿੱਤਰ ਨਹੀਂ ਬਣਾਇਆ, ਕਿਉਂਕਿ ਮੌਤ ਦੌੜ ਗਈ, ਉਹਦਾ ਚਿੱਤਰ ਕਾਹਦਾ ਬਣਨਾ ਸੀ। ਬਾਬੇ ਦਾ ਚਿੱਤਰ ਬਣਿਆ, ਪਰ ਵੇਖਣ ਲੱਗਿਆ ਤੁਹਾਨੂੰ ਸ਼ਰਧਾ ਲਿਆਉਣੀ ਪਵੇਗੀ, ਪ੍ਰੇਮ ਲਿਆਉਣਾ ਪਵੇਗਾ, ਵਿਸ਼ਵਾਸ ਲਿਆਉਣਾ ਪਵੇਗਾ। ਜੇ ਵਿਸ਼ਵਾਸ ਸ਼ਰਧਾ ਪ੍ਰੇਮ ਤੋਂ ਹੀਣੇ ਹੋਵੋਗੇ, ਫਿਰ ਤੁਸੀਂ ਬੜੇ ਅਰਥ ਕੱਢੋਗੇ। ਜੇ ਤੁਹਾਡੇ ਅੰਦਰ ਰੱਬ ਦੇ ਪ੍ਰੇਮ ਦੀ ਕਿਰਨ ਜਾਗੇਗੀ, ਫਿਰ ਤੁਸੀਂ ਕਹੋਗੇ ਕਿ ਬਾਬਾ ਦੀਪ ਸਿੰਘ ਜੀ ਹੁਣ ਵੀ ਤਿਆਰ ਨੇ, ਤੇ ਉਦੋਂ ਵੀ ਤਿਆਰ ਦਾ ਤਿਆਰ ਸੀ, ਉਹਨਾਂ ਸੀਸ ਇੱਥੇ ਜਾ ਕੇ ਭੇਟ ਕੀਤਾ ਸੀ। ਤੇ ਗੁਰੂ ਇੱਥੇ ਉਹ ਗੱਲ ਕਹਿ ਰਹੇ ਨੇ, ਕਬੀਰ ਸਾਹਿਬ ਜੀ ਕਹਿੰਦੇ ਜੀਵਤ ਮਰੈ ਮਰੈ ਫੁਰ ਜੀਵ ਹੈ, ਸੰਸਾਰ ਨੂੰ ਬਿਲਕੁਲ ਮਰ ਜਾਣਾ ਹੈ, ਮਨ ਦੀ ਮਨੌਤ ਮਾਰਨੀ ਹੈ, ਹੰਕਾਰ ਨੂੰ ਮਾਰਨਾ ਹੈ, ਹਉਮੈ ਨੂੰ ਮਾਰਨਾ ਹੈ, ਇਹਨੂੰ ਮਾਰਨਾ ਬੜਾ ਔਖਾ ਹੈ, ਬਹੁਤ ਔਖਾ ਹੈ। ਜਿਹਨੇ ਮਾਰ ਲਿਆ ਮਰੈ ਫੁਰ ਜੀਵ ਹੈ, ਉਹ ਗੁਰੂ ਪਰਮੇਸ਼ਰ ਦੀ ਤਰਫ ਜਿੰਦਾ ਹੋ ਜਾਂਦਾ ਹੈ, ਉਹਨੂੰ ਅਸਲੀ ਜੀਵਨ ਮਿਲ ਜਾਂਦਾ ਹੈ। ਜੀਵਨ ਕੀ ਹੈ, ਦੂਜੇ ਨੂੰ ਜੀਵਨ ਨਹੀਂ ਮਿਲਦਾ, ਸਰੀਰ ਦਾ ਜੀਵਨ ਹੀ ਜੀਵਨ ਨਹੀਂ ਨਾ, ਫਿਰ ਤਾਂ ਇਸ ਜੀਵਨ ਤੇ ਬੜੇ ਸ਼ੱਕ ਨੇ। ਜਿਹੜਾ ਸਵਾਸ ਆ ਰਿਹਾ ਅਖੀਰਲਾ ਸਵਾਸ ਨਾ ਹੋਵੇ, ਅਸੀਂ ਸਵਾਸਾਂ ਦੀ ਧੜਕਣ ਨੂੰ ਜੀਵਨ ਕਹਿ ਰਹੇ ਹਾਂ ਤੇ ਬੜਾ ਕਮਜ਼ੋਰ ਜੀਵਨ ਹੋਵੇਗਾ। ਜੀਵਨ ਤਾਂ ਮੌਤ ਤੋਂ ਬਾਅਦ ਮਿਲਦਾ ਹੈ, ਤਦੇ ਭਗਤ ਕਹਿੰਦੇ ਨੇ ਕਿ ਜਿਸ ਮਰਨੇ ਤੇ ਜਗ ਡਰ ਹੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਪੂਰਨ ਪਰਮਾਤਮਾ ਦਾ ਆਨੰਦ ਮਰਨ ਤੋਂ ਬਾਅਦ ਹੀ ਮਿਲਦਾ ਹੈ, ਸਰੀਰ ਛੱਡਣ ਤੋਂ ਬਾਅਦ ਹੀ ਮਿਲਦਾ ਹੈ, ਸਰੀਰ ਨਾਲ ਉਹਨਾਂ ਦਾ ਬਿਲਕੁਲ ਲਗਾ ਨਹੀਂ। ਤੇ ਜਿਹੜੀ ਗੱਲ ਪੁੱਛੀ ਨਾ ਪ੍ਰੇਮੀਆਂ ਨੇ, ਕਬੀਰ ਸਾਹਿਬ ਕਹਿੰਦੇ ਨੇ ਜੀਵਤ ਮਰੈ ਮਰੈ ਫੁਰ ਜੀਵੈ, ਤੇ ਅਗਲੀ ਪੰਕਤੀ ਵਿੱਚ ਸਪਸ਼ਟ ਕਰਦੇ ਹਨ
ਐਸੇ ਸੁਨ ਸਮਾਇਆ,
ਉਹਨਾਂ ਦਾ ਅਰਥ ਹੈ ਅਫੁਰ, ਜਿੱਥੇ ਕੋਈ ਫੁਰਨਾ ਨਹੀਂ। ਅਫੁਰ ਸਮਾਧੀ ਲਾਉਣ ਵਾਲੇ ਪਰਮਾਤਮਾ ਵਿੱਚ ਬੰਦਾ ਫਿਰ ਸਮਾ ਜਾਂਦਾ ਹੈ, ਕਿਉਂਕਿ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ, ਇੱਕ ਪਰਮਾਤਮਾ ਵਿੱਚ ਜੀਵ ਫਿਰ ਜਾ ਕੇ ਮਿਲਦਾ ਹੈ। ਜੇ ਜੀਵਤ ਭਾਅ ਤੋਂ ਬੰਦਾ ਮਰ ਗਿਆ ਤੇ ਸਮਝ ਲਓ ਉਹ ਅਫੁਰ ਸਮਾਧੀ ਵਿੱਚ ਪਰਮਾਤਮਾ ਦੇ ਜਾ ਕੇ ਲੈ ਹੋਵੇਗਾ।
ਅੰਜਨ ਮਾਹੀ ਨਿਰੰਜਨ ਰਹੀਐ,
ਇਹ ਸਭ ਕਹਿਣ ਲੱਗੇ ਮਿਲਣ ਦੇ ਇਹ ਗੁਰ ਨੇ, ਇਹ ਤਰੀਕੇ ਨੇ। ਅੰਜਨ ਨਾਮ ਹੈ ਕਾਲਖ ਦਾ, ਸੁਰਮੇ ਦਾ, ਕਾਲਖ ਦਾ, ਤੇ ਉਹ ਤੋਂ ਲੈਣੀ ਮਾਇਆ। ਇਸ ਮਾਇਆ ਦੇ ਵਿੱਚ ਰਹਿੰਦੇ ਆ ਨਿਰੰਜਨ ਰਹੀਏ, ਮਾਇਆ ਮਲ ਵਿਦਿਆ ਸੇ ਰਹਿਤ ਰਹਿਣਾ ਕਰੇ, ਮਾਇਆ ਦੀ ਕਾਲਖ ਮਨ ਦੇ ਅਸਰ ਨਾ ਕਰ ਸਕੇ। ਤਦੇ ਤਾਂ ਸੱਚੇ ਪਾਤਸ਼ਾਹ ਨੇ ਯੋਗੀਆਂ ਨੂੰ ਉਪਦੇਸ਼ ਦਿੰਦੇ ਆ, ਕਿੰਨੇ ਪ੍ਰਮਾਣ ਦਿੱਤੇ ਸੀ, ਯੋਗ ਨਾ ਖਿੰਥਾ, ਯੋਗ ਨਾ ਡੰਡਾ, ਯੋਗ ਨਾ ਭਸਮ ਚੜਾਈਐ, ਯੋਗ ਨਾ ਮੁੰਦੀ ਮੂਡ ਮੰਡਾਇਆ, ਯੋਗ ਨਾ ਸਿੰਗੀ ਮਾਈਐ, ਅੰਜਨ ਮਾਹੇ ਨਿਰੰਜਨ ਰਹੀਐ, ਯੋਗ ਜਗਤ ਇਵ ਪਾਈਐ। ਮਾਇਆ ਵਿੱਚ ਰਹਿੰਦੇ ਆ ਪਰਮਾਤਮਾ ਨਾਲ ਮਿਲਿਆ ਨਹੀਂ। ਗੁਰੂ ਨਾਨਕ ਨੂੰ ਸਿੱਧ ਕਹਿੰਦੇ ਸੀ, ਮਹਾਰਾਜ ਤੁਸੀਂ ਗ੍ਰਿਸ਼ਤੀ ਹੋ ਨਾਲੇ ਤਰਦੇ ਹੋ, ਅਸੀਂ ਬੜੇ ਹੈਰਾਨ ਹੈ। ਗੁਰੂ ਕਹਿੰਦੇ ਸੁੱਕੇ ਤਲਾਬ ਵਿੱਚ ਨਹੀਂ ਤਰਿਆ ਜਾਂਦਾ, ਤਰਨ ਦਾ ਸਵਾਦ ਹੀ ਪਾਣੀ ਵਿੱਚ ਆਉਂਦਾ ਹੈ। ਤੁਸੀਂ ਗ੍ਰਿਸ਼ਤੀ ਹੋ ਫਿਰ ਤਰਨ ਦਾ ਪਤਾ ਲੱਗਦਾ ਹੈ। ਤੁਸੀਂ ਹੈਰਾਨ ਕਿਉਂ ਹੁੰਦੇ ਹੋ ਕਿ ਬਾਬਾ ਤਰਦਾ ਹੈ? ਆਓ ਤੁਸੀਂ ਵੀ ਉਤਰੋ, ਬਣੋ ਗ੍ਰਿਸ਼ਤੀ, ਆਓ ਸੰਸਾਰ ਦੇ ਵਿੱਚ, ਤੁਸੀਂ ਵੀ ਤਰੋ। ਗੱਲਾਂ ਦੇ ਨਾਲ ਨਹੀਂ ਤਰਿਆ ਜਾਂਦਾ। ਗੁਰੂ ਕਹਿੰਦੇ ਮਾਇਆ ਵਿੱਚ ਰਹਿ ਕੇ ਨਿਰਲੇਪ ਰਹਿਣਾ, ਕਿ ਅਸੀਂ ਆਪਣੇ ਸਿੱਖਾਂ ਨੂੰ ਜਾਤ ਸਿਖਾ ਰਹੇ ਹਾਂ। ਮੈਂ ਹੈਰਾਨ ਹੁੰਦਾ, ਇੱਕ ਸਾਧੂ ਕਹਿੰਦਾ ਜੀ ਫਲਾਣਾ ਸਾਧੂ ਮਾਇਆ ਨੂੰ ਹੱਥ ਨਹੀਂ ਲਾਉਂਦਾ, ਮਾਇਆ ਨੂੰ ਵੇਖ ਕੇ ਭੱਜ ਜਾਂਦਾ ਹੈ। ਤੇ ਇੱਕ ਸੰਸਾਰੀ ਬੰਦਾ ਹੈ ਉਹ ਮਾਇਆ ਦੇ ਮਗਰ ਭੱਜਦਾ, ਫਿਰ ਦੌੜ ਦੇ ਕੇ ਇਹਦੇ ਅੱਗੇ ਭੱਜਿਆ ਜਾਂਦਾ ਕਿ ਮਗਰ ਭੱਜਿਆ ਜਾਂਦਾ, ਫਰਕ ਹੀ ਰਹਿ ਗਿਆ। ਭੱਜਦਾ ਤੇ ਉਹ ਵੀ ਹੈ, ਚਾਹੇ ਅੱਗੇ ਭੱਜਦਾ ਚਾਹੇ ਮਗਰ ਭੱਜਦਾ। ਨਿਰਲੇਪ ਜ਼ਿੰਦਗੀ ਤਾਂ ਨਾ ਹੋਈ। ਗੁਰੂ ਨੇ ਕਿਤੇ ਨਹੀਂ ਆਖਿਆ ਗ੍ਰਿਸ਼ ਤੋਂ ਭੱਜੋ, ਮਾਇਆ ਤੋਂ ਭੱਜੋ ਨਾ। ਗੁਰੂ ਕਹਿੰਦੇ ਮਾਇਆ ਵਿੱਚ ਰਹਿ ਕੇ, ਗ੍ਰਿਸ਼ਤ ਵਿੱਚ ਰਹਿ ਕੇ ਪਰਮਾਤਮਾ ਨੂੰ ਪਾਓ। ਤੇ ਕਹਿ ਰਹੇ ਨੇ ਅੰਜਨ ਮਾਹੇ ਨਿਰੰਜਨ ਰਹੀ ਹੈ,
ਬਹੁੜਨਾ ਭਵ ਜਲ ਪਾਇਆ।
ਭਵ ਜਲ ਦਾ ਅਰਥ ਹੈ ਭਾਵ ਡਰ, ਭੈ ਦੇ ਜਲ ਦੇ ਨਾਲ ਭਰਿਆ ਹੋਇਆ ਜਿਹੜਾ ਸੰਸਾਰ ਹੈ, ਇਹਦੇ ਵਿੱਚ ਬਹੁੜੋ ਫਿਰ ਫੇਰਾ ਨਹੀਂ ਹੋਵੇਗਾ। ਤੂੰ ਜੰਮਣ ਮਰ ਤੋਂ ਰਹਿਤ ਹੋ ਜਾਵੇਗਾ, ਤੂੰ ਸੰਸਾਰ ਤੋਂ ਤਰ ਜਾਏਗਾ। ਪਰ ਸ਼ਰਤ ਇਹ ਹੈ ਕਿ ਜੀਵਤ ਭਾਅ ਤੋਂ ਮਰ, ਤੇਰੀ ਸਰੀਰਕ ਮੌਤ ਹੋ ਜਾਵੇ, ਆਤਮਕ ਮੌਤ ਤੇਰੀ ਨਹੀਂ ਹੋਣੀ ਚਾਹੀਦੀ। ਆਤਮਕ ਮੌਤ ਕਦੋਂ ਹੁੰਦੀ ਹੈ? ਜਦੋਂ ਕਿਸੇ ਮਾੜੇ ਦਾ ਸੰਗ ਮਿਲ ਜਾਂਦਾ। ਬੜੇ ਸੋਹਣੇ ਕਿਸੇ ਨੇ ਬੋਲ ਕਹੇ ਨੇ, ਉਹ ਕਿਤੇ ਸਿੰਘਣ ਕੇ ਬਨ ਮੈਂ ਬਸੀਏ ਧਸੀਏ, ਜਲ ਮੈਂ ਬਿਛੂਆ ਗਹਿ ਲੀਜੈ, ਸ਼ੇਰਾਂ ਦੇ ਜੰਗਲ ਵਿੱਚ ਵਸਣਾ ਪਏ ਵਸ ਜਾਓ, ਸ਼ੇਰ ਖਾ ਜਾਣਗੇ ਸਰੀਰ ਦਾ ਨਾਸ, ਜਲ ਵੇ ਧਸਣਾ ਪਵੇ ਧਸ ਜਾਓ ਸਰੀਰ ਦਾ ਨਾਸ, ਬਿਛੂਆ ਪਕੜ ਲਵੇ ਡੰਗ ਬਾਰੇ ਸਰੀਰ ਦਾ ਨਾਸ, ਕਾਨ ਖਰਜੂਰ ਪ੍ਰਵੇਸ਼ ਕਰਾਏ ਕਿ ਸਾਂਭ ਕੇ ਮੁੱਖ ਮੈਂ ਅੰਗੁਰੀ ਦੀਜੇ, ਕੰਨ ਖਜੂਰਾ ਕਰਨ ਵਿੱਚ ਪਾਉਣਾ ਪੈ ਜਾਵੇ, ਸੱਪ ਦੇ ਮੂੰਹ ਵਿੱਚ ਉਂਗਲੀ ਦੇਣੀ ਪੈ ਦੇਵੇ ਦੇ ਦਿਓ, ਸਰੀਰ ਦਾ ਨਾਸ ਹੋਵੇਗਾ। ਗਿਰਸੇ ਗਿਰੀਏ ਬਿਜ ਸੇ ਮਰੀਏ, ਪਹਾੜਾਂ ਤੋਂ ਡਿੱਗਣਾ ਪੈ ਜਾਵੇ, ਅਸਮਾਨੀ ਬਿਜਲੀ ਪੈ ਜਾਵੇ, ਅਰ ਆਰੀ ਕੇ ਘਾਉ ਅਨੇਕ ਸਹੀਜੈ, ਸਰੀਰ ਨਾਸ ਹੋਵੇਗਾ। ਪਰ ਇਹਤੇ ਤੋਂ ਕਸ਼ਟ ਅਨੰਤ ਸਹੋ, ਪਰ ਮੂਰਖ ਮੀਤ ਕੋ ਸੰਗ ਨਾ ਕੀਜੇ। ਇੰਨੇ ਕਸ਼ਟ ਝੱਲ ਲਓ, ਮੂਰਖ ਮਿੱਤਰ ਦਾ ਕਦੀ ਸੰਗ ਨਾ ਕਰਿਓ, ਜੀਵ ਆਤਮਾ ਜਲ ਜਾਵੇਗੀ, ਤੁਹਾਡਾ ਜੰਮਣ ਮਰਨ ਕਦੀ ਖਤਮ ਨਹੀਂ ਹੋਵੇਗਾ। ਗੁਰੂ ਨੇ ਕਿੱਡਾ ਸੌਖਾ ਤਰੀਕਾ ਦੱਸਿਆ, ਲੋਕ ਜੰਗਲਾਂ ਵਿੱਚ ਜਾਂਦੇ, ਗੁਰੂ ਕਹਿੰਦੇ ਘਰ ਵਿੱਚ ਰਹੋ। ਗੁਰੂ ਗ੍ਰਿਸ਼ਤੀ ਸੀ, ਘਰ ਬਾਰ ਹੀ ਹੋਏ ਵਰਤਿਆ, ਘਰ ਬਾਰ ਹੀ ਸਿੱਖ ਪੈਰੀ ਪਾਇਆ। ਗੁਰੂ ਘਰ ਬਾਰ ਹੀ ਸੀ, ਗ੍ਰਿਸ਼ਤੀ ਸੀ, ਗ੍ਰਿਸ਼ਤੀ ਸਿੱਖਾਂ ਨੂੰ ਚਰਨਾਂ 'ਚ ਪਾਇਆ। ਕਿਤੇ ਨਹੀਂ ਆਖਿਆ ਗ੍ਰਿਸ਼ਤੀ ਨੂੰ ਘਰ ਛੱਡ ਜਾਓ। ਗੁਰੂ ਕਹਿੰਦੇ ਨਹੀਂ, ਉਹ ਸਿੱਖ ਨਹੀਂ ਚਾਹੀਦੇ ਜਿਹੜੇ ਘਰ ਬਾਹਰ ਛੱਡ ਜਾਣ, ਮੈਨੂੰ ਉਹਨਾਂ ਸਿੱਖਾਂ ਦੀ ਲੋੜ ਹੈ ਜਿਨ੍ਹਾਂ ਦੇ ਹਿਰਦੇ ਘਰ ਵਿੱਚ ਮੇਰਾ ਵਾਸਾ ਹੋਵੇ, ਮੈਂ ਉਹਨਾਂ ਨੂੰ ਪ੍ਰਵਾਨ ਕਰਾਂਗਾ। ਤੇ ਗੁਰੂ ਕਹਿੰਦੇ ਜਿਹੜਾ ਐਸਾ ਅੰਜਨ ਮਾਇਆ ਵਿੱਚ ਰਹਿੰਦਾ ਨਿਰੰਜਨ ਪਰਮਾਤਮਾ ਨਾਲ ਮਿਲਿਆ, ਉਹ ਬਹੁੜ ਨਾ ਭਵ ਜਲ ਬਹੁਤ ਭਵਜਲ ਸੰਸਾਰ ਦੇ ਵਿੱਚ ਨਹੀਂ ਪਾਇਆ ਜਾਵੇਗਾ, ਜੰਮ ਕੇ ਨਹੀਂ ਆਵੇਗਾ।
ਮੇਰੇ ਰਾਮ ਐਸਾ ਖੀਰ ਬਲੋਈਐ,
ਸੰਕੇਤੀ ਅਰਥ ਟਕਸਾਲੀ ਅਰਥ ਹੈ ਮੇਰੇ ਰਾਮ ਮੇਰੇ ਭਾਈ। ਹੇ ਮੇਰੇ ਭਾਈ ਜਣੋ, ਰਾਮ ਦੀ ਅੰਸ ਹੋਣੇ ਕਰਕੇ ਆਪਾਂ ਸਾਰੇ ਭਾਈ ਹਾਂ। ਹੇ ਭਾਈ ਜਣੋ, ਉਸ ਰਮੇ ਹੋਏ ਰਾਮ ਵਾਹਿਗੁਰੂ ਦੇ ਨਾਮ ਰੂਪੀ ਦੁੱਧ ਨੂੰ ਬਿਲੋੜਾ ਕਰੋ, ਨਿਸ਼ਕਾਮ ਕਰਮਾਂ ਰੂਪੀ ਦੁੱਧ ਨੂੰ ਬਿਲੋੜਾ ਕਰੋ, ਰਿੜਕਣਾ ਕਰੋ। ਦੁੱਧ ਤਾਂ ਅਸੀਂ ਕੀ ਰਿੜਕਣਾ ਹੈ, ਨਾ ਸਾਨੂੰ ਜਾਗ ਲਾਉਣ ਦਾ ਪਤਾ ਹੈ ਨਾ ਰਿੜਕਣ ਦਾ ਪਤਾ ਹੈ। ਦਸਤਗੀਰ ਪੀਰ ਨੇ ਆਖਿਆ ਸੀ, ਗੁਰੂ ਜੀ ਸੁਣਿਆ ਖੁਦਾ ਹੈ, ਗੁਰੂ ਕਹਿੰਦੇ ਹੈ ਜੀਦਾ ਨਹੀਂ, ਗੁਰੂ ਕਹਿੰਦੇ ਦੁੱਧ ਮੰਗਾ, ਦੁੱਧ ਆ ਗਿਆ। ਗੁਰੂ ਕਹਿੰਦੇ ਸੁਣਿਆ ਦੁੱਧਾਂ ਵਿੱਚ ਘਿਓ ਹੈ, ਕਹਿੰਦੇ ਹੈ ਇਹਦੇ ਵਿੱਚ ਵੀ ਹੈ, ਗੁਰੂ ਕਹਿੰਦੇ ਰੀਹਦਾ ਨਹੀਂ। ਏਦਾਂ ਮਹਾਰਾਜ ਇਸ ਤਰ੍ਹਾਂ ਥੋੜਾ ਮੱਖਣ ਦਿਸਦਾ ਘਿਓ ਦਿਸਦਾ, ਗੁਰੂ ਕਹਿੰਦੇ ਕੀ ਕਰਨਾ ਪਏਗਾ। ਕਹਿੰਦਾ ਪਹਿਲਾਂ ਤੱਤਾ ਕਰਾਂਗੇ, ਬੰਦਰਦਾ ਕਰਾਂਗੇ, ਜਮਾਵਾਂਗੇ, ਬਿੱਲੀਆਂ ਤੋਂ ਬਚਾਵਾਂਗੇ, ਰਿੜਕਾਂਗੇ। ਸਵਾਣੀ ਰਿੜਕਦੀ ਹੋਈ ਹੌਲੀ ਹੌਲੀ ਰਿੜਕੇਗੀ, ਫਿਰ ਮੱਖਣ ਮਿਲੇਗਾ। ਗੁਰੂ ਕਹਿੰਦੇ ਮੱਖਣ ਦੀ ਗੱਲ ਤਾਂ ਬੜੀ ਔਖੀ ਦੱਸੀ ਹੈ ਤੇ ਰੱਬ ਦੀ ਗੱਲ ਸੌਖੀ। ਮੱਖਣ ਦੇ ਕਹਿੰਦਾ ਇੰਨਾ ਕਜੀਆ ਕਰਨਾ ਪਵੇਗਾ, ਤੇ ਤੇਰੇ ਕੋਲ ਨਾ ਨਿਸ਼ਕਾਮ ਕਰਮਾਂ ਦਾ ਦੁੱਧ ਹੈ, ਨਾ ਤੇਰੇ ਕੋਲ ਜਾਗ ਹੈ ਸੁਰਤ ਦੀ, ਤੇ ਨਾ ਜੇ ਰਿੜਕਣ ਲਈ ਤਿਆਰ ਹੋਇਆ ਹੈ ਤੇ ਤੈਨੂੰ ਰੱਬ ਕਿਸ ਤਰ੍ਹਾਂ ਮਿਲ ਜਾਵੇਗਾ। ਨਹੀਂ ਮਿਲ ਸਕਦਾ। ਜੇ ਪਰਮਾਤਮਾ ਨੂੰ ਪਾਉਣਾ ਤੇ ਬਾਣੀ ਵਿੱਚ ਆਉਂਦਾ ਹੈ, ਸਹਿਜ ਬਲੋਵੋ ਜੈਸੇ ਤੱਤ ਨਾ ਜਾਏ, ਸਹਿਜ ਅਵਸਥਾ ਵਿੱਚ ਉਹਨੂੰ ਜਪੋ ਜਿਸ ਕਰਕੇ ਤੱਤ ਨਾਮ ਹੈ ਸਿਧਾਂਤ ਦਾ ਸਰੂਪ ਦਾ ਗਿਆਨ ਨਾ ਚਲਿਆ ਜਾਵੇ। ਜਪਣਾ ਉਹਦੀ ਪ੍ਰਾਪਤੀ ਵਾਸਤੇ, ਅਰਾਧਨਾ ਉਹਦੇ ਨਾਲ ਮਿਲਾਪ ਕਰਨ ਵਾਸਤੇ। ਇਹ ਕਹਿੰਦੇ ਹੇ ਮੇਰੇ ਰਾਮ ਐਸਾ ਖੀਰ ਬਲੋਈ ਹੈ, ਐਸਾ ਨਿਸ਼ਕਾਮ ਕਰਮਾਂ ਰੂਪੀ ਦੁੱਧ ਜਿਹੜਾ ਦਹੀਂ ਜਮਾਇਆ ਹੈ, ਸੁਰਤ ਦੀ ਜਾਗ ਲਾ ਕੇ ਉਹਨੂੰ ਹੌਲੀ ਹੌਲੀ ਰਿੜਕਣਾ ਕਰੋ, ਪਾਪ ਪੁਣਾ ਪੁਣਾ ਅਭਿਆਸ ਕਰਨਾ ਕਰੋ।
ਗੁਰਮਤ ਮਨੁਆ ਅਸਥਿਰ ਰੱਖੋ,
ਕਿਉਂਕਿ ਮਨ ਟਿਕੇਗਾ ਤੇ ਗੱਲ ਬਣੇਗੀ, ਤੇ ਮਨ ਸੰਸਾਰਕ ਧੰਦਿਆਂ ਵਿੱਚ ਲੱਗ ਕੇ ਨਹੀਂ ਖਲੋ ਸਕਦਾ। ਗੁਰਮਤ ਮਨੁਆ, ਗੁਰੂ ਦੀ ਮਤ ਨਾਲ ਮਨੁਆ ਟਿਕ ਸਕਦਾ ਹੈ, ਗੁਰੂ ਦੀ ਮਤ ਤੋਂ ਬਿਨਾਂ ਮਨ ਨਹੀਂ ਟਿਕ ਸਕਦਾ। ਇਹ ਤੇ ਦੌੜਦਾ ਫਿਰਦਾ, ਇਹ ਤੇ ਚੁੱਪ ਕਰਕੇ ਬੈਠਿਆਂ ਵੀ ਚੁੱਪ ਕਰਕੇ ਨਹੀਂ ਬੈਠਣ ਦਿੰਦਾ, ਇਹ ਤਾਂ ਦੂਰ ਦੂਰ ਦੀ ਸੈਰ ਕਰਾ ਲਿਆਉਂਦਾ, ਇਹ ਤਾਂ ਬਿਨਾਂ ਪੈਰਾਂ ਤੋਂ ਇਸ਼ਾਰਾ ਮਾਰਦਾ, ਪਗਾ ਬਲਹੁਰੀਆ ਪਾ ਮਾਰਦਾ, ਬਦਲੇ ਮਿਰ ਖਿਰਖਰ ਹਾਸਦਾ, ਬੜੀਆਂ ਲੰਬੀਆਂ ਲੰਬੀਆਂ ਇਸ਼ਾਰਾ ਮਾਰਦਾ। ਗੁਰਮਤੀਆਂ ਦਾ ਮਨ ਗੁਰੂ ਦੀ ਹਜ਼ੂਰੀ ਵਿੱਚ ਟਿਕਦਾ ਹੈ, ਤੇ ਗੁਰੂ ਕਹਿੰਦੇ ਨੇ ਭਗਤ ਕਬੀਰ ਜੀ, ਗੁਰਮਤ ਮਨੁਆ ਅਸਥਿਰ ਰੱਖੋ, ਜਦੋਂ ਤੁਹਾਡਾ ਮਨ ਟਿਕ ਗਿਆ ਤੇ ਫਿਰ
ਇਨ ਬਿਦ ਅੰਮ੍ਰਿਤ ਪੀਓ ਹੀ
ਹੈ। ਇਸ ਤਰੀਕੇ ਨਾਲ ਤੁਸੀਂ ਨਾਮ ਅੰਮ੍ਰਿਤ ਨੂੰ ਪੀ ਸਕਦੇ ਹੋ, ਜੇ ਮਨ ਹੀ ਨਹੀਂ ਟਿਕਿਆ ਤੇ ਕਦੀ ਵੀ ਇਸ ਨਾਮ ਦਾ ਤੁਹਾਨੂੰ ਰਸ ਨਹੀਂ ਆ ਸਕਦਾ। ਜੇ ਰਸ ਲੈਣਾ ਹੈ, ਇਹਦਾ ਤਾਤਪਰਜ ਲੈਣਾ ਹੈ, ਇਹਦਾ ਬਲ ਲੈਣਾ ਹੈ, ਤੇ ਮਨ ਨੂੰ ਟਿਕਾਉਣਾ ਬੜਾ ਜ਼ਰੂਰੀ ਹੋਵੇਗਾ। ਜੇ ਮਨ ਟਿਕ ਗਿਆ, ਗੁਰੂ ਦੀ ਮਤ ਲੈ ਲਈ, ਤਾਂ ਇਹ ਅੰਮ੍ਰਿਤ ਪੀਣ ਦੀ ਵਿਧੀ ਤੁਹਾਨੂੰ ਤਰੀਕਾ ਪ੍ਰਾਪਤ ਹੋ ਜਾਵੇਗਾ। ਵਿਸ਼ਰਾਮ ਦੇ ਕੇ ਕਥਨ ਕਰਦੇ ਹਨ,
ਗੁਰ ਕੈ ਬਾਣ ਬਜਰ ਕਲ ਛੇਦੀ,
ਕਹਿੰਦੇ ਗੁਰੂ ਦਾ ਬਾਣ ਉਪਦੇਸ਼ ਰੂਪੀ ਬਾਣ, ਕਹਿੰਦੇ ਨੇ ਬਜਰ ਕਲ ਛੇਦੀ, ਇਹ ਬਜਰ ਵਰਗਾ ਹੈ। ਬਜਰ ਨਾਮੇ ਬਰਸ਼ੀ ਇੰਦਰ ਦੇ ਕੋਲ ਸੀ, ਇਹ ਪ੍ਰਾਣ ਕਿਹਨਾਂ ਦਾ ਇਤਿਹਾਸ ਹੈ। ਵਿਸ਼ਕਰਮਾ ਦੀ ਲੜਕੀ ਕਹਿੰਦੇ ਇਹਨਾਂ ਦੇ ਕਹਿਣ ਤੇ, ਉਹ ਸੂਰਜ ਨਾਲ ਵਿਆਹੀ ਸੀ, ਉਹਦੀ ਵੱਧ ਸ਼ਕਲ ਸੀ, ਉਹ ਵਸਦੀ, ਇਹਨਾਂ ਨੇ ਖਰਾਬ ਤੇ ਚਾੜਿਆ ਛਿੱਲਿਆ, ਜਿਹੜਾ ਮਾਲ ਲੱਥਾ ਉੱਥੋਂ ਹੀ ਤਰਸੂਲ ਬਣਿਆ, ਉੱਥੋਂ ਹੀ ਤੀਰ, ਚਲੋ ਕੁਝ ਬਣਿਆ ਹੋਵੇ। ਉਹਦੇ ਨਾਲ ਕਹਿੰਦੇ ਪਹਾੜਾਂ ਦੇ ਨੇ ਖੰਭ ਕੱਟੇ ਸੀ, ਤੇ ਕਬੀਰ ਸਾਹਿਬ ਕਹਿੰਦੇ ਮੈਨੂੰ ਪਤਾ ਨਹੀਂ ਉਹ ਬੱਜਰ ਦੀ ਬਰਸ਼ੀ ਹੈ ਕਿ ਨਹੀਂ ਹੈ, ਪਰ ਗੁਰੂ ਦਾ ਜਿਹੜਾ ਸ਼ਬਦ ਉਪਦੇਸ਼ ਰੂਪੀ ਬਾਣ ਹੈ ਨਾ, ਇਹ ਬੱਜਰ ਨਾਲੋਂ ਵੀ ਜ਼ਿਆਦਾ ਸਖ਼ਤ ਹੈ। ਤੇ ਕੱਲ ਛੇਦੀ ਅਵਿਦਿਆ ਰੂਪੀ ਭਾਰੀ ਦੇ ਖੰਭ ਕੱਢਣ ਵਾਲਾ ਹੈ, ਅਵਿਦਿਆ ਨੂੰ ਨਾਸ਼ ਕਰਨ ਵਾਲਾ ਹੈ। ਜਿਹੜਾ ਸਿੱਖ ਸ਼ਰਧਾ ਦੇ ਨਾਲ ਗੁਰੂ ਦੇ ਬਾਣ ਦੀ ਮਾਰ ਝੱਲ ਲਵੇ, ਉਹਦੀ ਅਵਿਦਿਆ ਕੱਟੀ ਜਾਂਦੀ ਹੈ, ਅਵਿਦਿਆ ਵੀ ਦੂਰ ਹੋ ਸਕਦੀ ਹੈ। ਪਰ ਜੇ ਮਨ ਵਿੱਚ ਸ਼ਰਧਾ ਰੱਖ ਲਵੇ, ਮੈਂ ਆਪਣੀ ਵਿਦਿਆ ਕਟਾਉਣੀ ਹੈ, ਇਸ ਅਵਿਦਿਆ ਦਾ ਮੈਂ ਨਾਸ਼ ਕਰਨਾ ਹੈ, ਅਵਿਦਿਆ ਦੇ ਕਾਰਨ ਹੀ ਆਪਣਾ ਸਰੂਪ ਜਿਹੜਾ ਉਹ ਜਾਣਿਆ ਨਹੀਂ ਜਾਂਦਾ। ਤੇ ਜਿਹਨਾਂ ਨੇ ਵਿਦਿਆ ਕੱਟ ਲਈ ਹੈ, ਪ੍ਰਗਟਿਆ ਪਦ ਪ੍ਰਗਾਸਾ, ਉਹਨਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਕੇ ਪਦ ਪ੍ਰਗਟ ਹੋ ਗਿਆ। ਕਿਹੜਾ ਪਦ? ਆਤਮਾ ਦਾ। अपनी आत्मा परमात्मा विच उन्हां लय कर ली है, उन्हां दी आत्मा परमात्मा विच एक मिक हो गई है। पर जिन्हां ने गुरु दे उपदेश रूपी बाण द्वारा अपनी विद्या नूं कटना कीता है,
सकत अंधेर जेवड़ी भ्रम चुका।
सकत नाम है शक्ति दा, अंधेर नाम है अंधेरे दा। अंधेरे दी शक्ति दे कारण जेवड़ी हुंदी है रस्सी, जदों रस्सी पई हुंदी है ना ते बंदा उहदे विच भ्रम दे कारण सप नूं कल्पत करदा है अंधेरे विच कि सप पिया है, लागे नहीं जांदा। जदों दीवा लैके प्रकाश लैके जांदा है ते भ्रम चुका, वह डर खत्म हो जाता है कि यह तो रस्सी पई सी मैं सप समझदा रहा। इस तरह ही अविद्या दे शक्त बल करके जिहड़ा अंधेरा है अग्ञान का, वह ब्रह्म परमात्मा रज्जू की तरह है कि उहदे विच जगत जिहड़ा सप की तरह प्रतीत हो रहा है। जिस तरह है रज्जू रस्सी सी सप प्रतीत होया, यह सच है, झूठ सच करके दसिया। संसार भी मिथ्या नाशवंत है, सानू सच करके दिस रहा एक भरम है। जदों गुरु ज्ञान का दीवा दे देवे, पर देवे कौन? असी गुरु ने आंदे नहीं दीवा जगा दे, किनू अग ला दे? गुरु कहते भाव वट्टी है तो धन पाई है, सच बुझ ने आन जलाई है, यो तेल जीवा यो जले कर चानन साहब तो मिले। लियाओ खां भाव की बट्टी, लियाओ खां प्रेम का तेल, गुरु ब्रह्म दृष्टि की अगली ला देवे, जदों साढ़े पल्ले कख नहीं गुरु जगा की दे। फिर कहते ने भरम चुकया जाता है,
निश्चल शिव घर बसा।
निश्चल जिहड़ा चलाए मान नहीं हुंदा, शिव नाम है कल्याण का, कल्याण स्वरूप परमात्मा का घर, स्वरूप रूपी घर विच फिर वासा हो जाता है, परमात्मा विच मिल जाता है।
दिन दिन बाण तनख चढ़ाइए।
कह रहे ने कबीर साहब जी कि यह माया ऐसी है, इन्हें बिना धनुष तो बिना बाण तो तीर चला दिता है, ते तीर जदों चलिया फिर की होया?
जो जग बिदया भाई,
भाई इस जग न माया ने बिन के रख दिता। माए बाप भूत हित भ्राता इन घर घर मेले होजूगा, किसी बाद घाट किसी पैसगले लड़ूगा। महाराज बचिया इतों कोई? गुरु कहते हाँ, भगत ना व्यापे माया, बाकी सब नूं व्याप गई है, सब नूं खा गई है। कह रहे ने कि इस माया ने जगत नूं विद्या की विण दिता।
दहद सबूडी पवन चुलावै।
फिर कहते ने जीव की देह जिहड़ी है ना, यह बूढ़ी की है गुड्डी की तरह है, ते वाशना रूपी पौन है माया की, वाशना पौन है हवा है, इस हवा के नाल देह रूपी गुड्डी उड़ती फिरती है, वाशना ले फिरती है, कदी ऐनू कदी ऐनू, बंदा बहिंदा नहीं।
डोर रही लिव लाई,
जिहड़ी माया विच लिव लगी है यह हुई डोर है, इहदे विच लिव लाई हुई है, इहदे विच ध्यान लाया होया। पुछया जी जिन्हों ब्रह्म ज्ञान मिलिया उन्होंने की अवस्था है? हम कहते ने तीन भिन्न बाण बन तनख चढ़ाई है। कहते रब के प्यारिया ने भी बिना तनश बिना बाण तो प्रतख तनश ते बाण उन्हों को है नहीं, उन्होंने चढ़ा के चला दिता। उन्होंने कोल तनश केड़ा है? वस्तु विचार का, अद्वैत रहता। उन्होंने कोल तीर केड़ा है? प्रेम का, मेरे मन प्रेम लगो हर तीर। जिस वेले उन्हें ऐसा तीर चलाया,
यो जग बेदया भाई,
भाई ये जग बेदया मिथ्या रूप उन्होंने दिस गया, ये संसार मिथ्या रूप है, संसार सदा रहने वाला नहीं है, संसार अज है कल नहीं होगा। यह ब्रह्म ज्ञानियों दिस आया जिन्होंने प्रेम का तीर चलाया, जिन्हां ते गुरु ने कृपा कर दिती, गुरु ने प्रेम का उपदेश का तीर मार दिता, उन्हें समझ लिया ये संसार मिथ्या है, संसार सदा नहीं रहेगा।
दह दिस बूढ़ी पवन चुलावै।
कहिंदे उन्हां दी परालब्ध रूपी गुड्डी नाल शरीर उन्हां दा भी उड़दा है, परालब्ध दे नाल जांदे ने आउंदे ने, जिथे परालब्ध मिले वह छकदे ने। पर डोर रही लिवलाई, उन्हें डोर बिरती रब नाल जुड़ी रही है, वह परमात्मा नहीं भुलते,
ਪਰਮਾਤਮਾ ਵਿੱਚ ਅਭੇਦ ਰਹਿੰਦੇ ਨੇ, ਪਰਮਾਤਮਾ ਵਿੱਚ ਮਿਲੇ ਰਹਿੰਦੇ ਨੇ, ਕਿਉਂਕਿ ਉਹਨਾਂ ਦੀ ਬਿਰਤੀ ਪਰਮਾਤਮਾ ਵਿੱਚ ਪਰਾਰਭ ਦੇ ਅਨੁਸਾਰ ਜੋ ਮਿਲਦਾ ਹੈ ਉੱਥੇ ਉਹ ਖੁਸ਼ ਰਹਿੰਦੇ ਨੇ। ਪਰਾਰਭ ਦਾ ਰੋਗ ਵੀ ਕੋਈ ਨਹੀਂ ਸਕਦਾ। ਦੋ ਸਾਧੂ ਕਹਿੰਦੇ ਤੁਰ ਪਏ, ਕਿਸੇ ਪਿੰਡ ਵਿੱਚ ਖਾਣਾ ਸੀ, ਅੱਗੋਂ ਕੁੱਤੇ ਪੈ ਗਏ। ਨਿੱਕਾ ਸੰਤ ਕਹਿੰਦਾ, ਸੰਤ ਜੀ ਕੁੱਤਿਆਂ ਨੇ ਵਿਘਨ ਪਾ ਦਿੱਤਾ, ਪਰਾਰਭ ਨਹੀਂ ਮਿਲੇਗੀ। ਉਹ ਕਹਿ ਲੈਗੇ, ਪੁੱਤਰਾ ਕੁੱਤੇ ਪਰਾਰਭ ਵਿੱਚ ਵਿਘਨ ਨਹੀਂ ਪਾ ਸਕਦੇ, ਮਿਲੇਗੀ ਅਵਸ਼ ਮਿਲੇਗੀ। ਇੰਨੇ ਚਿਰ ਕੋਈ ਮਾਤਾ ਅੰਦਰੋਂ ਨਿਕਲੀ, ਕੋਈ ਛੋਟਾ ਸੀ, ਮੈਂ ਦੋ ਮੋਰਾਂ 'ਚ ਮਾਰੇ, ਕੁੱਤੇ ਭੱਜ ਗਏ। ਉਹ ਕਹਿੰਦੀ, ਆਓ ਬਾਬਾ ਜੀ, ਅੰਦਰ ਬਿਠਾਇਆ, ਪ੍ਰਸ਼ਾਦਾ, ਬੈਠ ਕੇ ਛਕੋਗੇ ਕਿ ਪੱਲੇ ਬਣਦੇ ਆ? ਉਹਨਾਂ ਕਹਿੰਦੀ, ਪਿੱਛੇ ਸਾਡਾ ਕੋਈ ਨਹੀਂ, ਜੇ ਕਹੋ ਤੇ ਛਕ ਲੈਂਦੇ ਹਾਂ, ਪੱਲੇ ਬਣ ਦਿਓਗੇ ਤੇ ਕਿਸੇ ਨਹਿਰ 'ਤੇ ਬੈਠ ਕੇ ਬਾਹਰ ਛਕ ਲਵਾਂਗੇ। ਮਾਤਾ ਨੇ ਪ੍ਰਸ਼ਾਦਾ ਛਕਾਇਆ, ਫਲ ਛਕਾਏ, ਦੁੱਧ ਛਕਾਇਆ, ਬਾਅਦ ਵਿੱਚ ਬਸਤਰ ਤੇ ਮਾਇਆ ਵੀ ਦਿੱਤੀ। ਬਾਹਰ ਆ ਕੇ ਕਹਿਣ ਲੱਗੇ, ਪੁੱਤਰ ਤੈਨੂੰ ਕਿਹਾ ਸੀ ਨਾ ਪਰਾਰਭ ਨੂੰ ਕੋਈ ਨਹੀਂ ਰੋਕ ਸਕਦਾ। ਵੇਖੇ, ਉਹਨਾਂ ਆਖਿਆ, ਜਿਹੜੇ ਬੰਦੇ ਕੁੱਤਿਆਂ ਵਰਗੇ ਨੇ, ਬੰਦੇ ਦੀ ਪਰਾਰਭ ਨੂੰ ਰੋਕਣ ਦਾ ਯਤਨ ਕਰਦੇ ਨੇ, ਉਹ ਵੀ ਨਹੀਂ ਰੋਕ ਸਕਦੇ। ਪਰਮਾਤਮਾ ਉਹਨਾਂ ਸਿਰ ਡੰਡਾ ਮਾਰ ਦਿੰਦਾ, ਕਿਉਂਕਿ ਜੇ ਮਨੁੱਖ ਦੇ ਵੱਸ ਹੋਵੇ ਤਾਂ ਅਸੀਂ ਸ਼ਾਮ ਨੂੰ ਗਵਾਂਢੀਆਂ ਨੂੰ ਭੁੱਖਾ ਮਾਰ ਦੇਈਏ, ਕੋਈ ਲੈਣ ਨਾ ਦੇਈਏ। ਪਰਾਰਭ ਕੋਈ ਨਹੀਂ ਰੋਕ ਸਕਦਾ। ਜੋ ਕਿਸ ਲਿਖਿਆ ਗਿਆ ਉਹ ਮਿਲਣਾ, ਜੋ ਕਿਸ ਲੇਖ ਲਿਖਿਓ ਵਿਧਨਾ, ਸੋਈ ਪਾਈਅਤ ਮਿਸਰ ਜੋ ਸ਼ੋਕ ਨਿਵਾਰੋ, ਸ਼ੋਕ ਖਤਮ ਕਰ ਦਿਓ, ਗਮੀ ਛੱਡ ਦਿਓ, ਜੋ ਪਰਾਰਭ ਹੈ ਉਹ ਅਵਸ਼ ਮਿਲੇਗੀ। ਕਹਿੰਦੇ ਰੱਬ ਦੇ ਪਿਆਰਿਆਂ ਦੀ ਦੇਹ ਵੀ ਗੁੱਡੀ ਦੀ ਤਰ੍ਹਾਂ ਪਰਾਰਭ ਦੇ ਅਨੁਸਾਰ ਚੱਲਦੀ ਹੈ, ਪਰ ਡੋਰ ਰਹੀ ਲਿਬਲਾਈ, ਉਹਨਾਂ ਦੀ ਡੋਰ ਬਿਰਤੀ ਪਰਮਾਤਮਾ ਨਾਲ ਜੁੜੀ ਰਹਿੰਦੀ ਹੈ। ਪਰਮਾਤਮਾ ਦੇ ਨਾਲ ਇੱਕ ਮਿਕ ਹੁੰਦੇ ਨੇ, ਮਾਇਆ ਨਾਲ ਨਹੀਂ ਜੁੜਦੀ, ਪਰਮਾਤਮਾ ਨਾਲ ਉਹਨਾਂ ਦੀ ਬਣ ਆਉਂਦੀ ਹੈ।
ਉਨ ਮਨ ਮਨੁਆ ਸੁਨ ਸਮਾਨਾ,
ਉਨ ਮਨੀ ਅਵਸਥਾ ਹੈ ਤੁਰੀਆ। ਗਿਆਨ ਦੀ ਭੂਮਿਕਾ ਦੇ ਸੱਤ ਡੰਡੇ ਨੇ, ਸੱਤਵਾਂ ਜਿਹੜਾ ਉਹਨੂੰ ਤੁਰੀਆ ਕਹਿੰਦੇ ਨੇ, ਉਹਨੂੰ ਕਹਿੰਦੇ ਉਨ ਮਨੀ ਅਵਸਥਾ। ਮਨੁਆ ਸੁਨ ਸਮਾਨਾ, ਮਨੁਆ ਸੁਨ ਅਫੁਰ ਸਮਾਧੀ ਵਿੱਚ ਸਮਾ ਜਾਂਦਾ ਹੈ, ਉਹਨਾਂ ਰੱਬ ਦੇ ਪਿਆਰੇ ਦਾ ਜਿਵੇਂ ਡੋਰ ਲੱਗੀ, ਲਿਵ ਲੱਗੀ ਹੈ।
ਦੁਬਦਾ ਦੁਰਮਤ ਭਾਗੀ,
ਉਹਨਾਂ ਦੀ ਦੁਬਦਾ ਵੀ ਖਤਮ ਹੋ ਗਈ। ਇਹਨੂੰ ਦੁਬਦਾ ਬਹੁਤੇ ਘਰ ਗੱਲ ਹੈ, ਚਾਹੇ ਸਰੀਰ ਵਿੱਚ ਵੜ ਜਾਵੇ ਦੁਬਦਾ, ਚਾਹੇ ਕੌਮ ਵਿੱਚ ਵੜ ਜਾਵੇ ਦੁਬਦਾ, ਚਾਹੇ ਪਰਿਵਾਰ ਵਿੱਚ ਵੜ ਜਾਵੇ ਦੁਬਦਾ, ਇਹ ਦੁਬਦਾ ਘਰ ਗੱਲ ਦੇ। ਗੁਰੂ ਨੇ ਇੱਕੋ ਗੱਲ ਕਹੀ ਹੈ, ਦੁਬਦਾ ਬਹੁਤੇ ਘਰ ਗੱਲ ਹੈ, ਇਹ ਗੱਲ ਦਿੰਦੀ ਦੁਬਦਾ। ਉਹਨਾਂ ਦੀ ਦੁਬਦਾ ਵੀ ਖਤਮ ਹੋ ਗਈ ਹੈ, ਤੇ ਦੁਰਮਤ ਖੋਟੀ ਮਤ ਵੀ ਉਹਨਾਂ ਦੀ ਭੱਗ ਗਈ ਹੈ, ਦੌੜ ਗਈ ਹੈ, ਉਹਨਾਂ ਕੋਲ ਖੋਟੀ ਮਤ ਵੀ ਨਹੀਂ ਰਹੀ। ਪਰਮਾਤਮਾ ਦਾ ਨਿਸ਼ਚਾ ਕਰਨ ਵਾਲੀ ਉਹਨਾਂ ਕੋਲ ਮਤ ਹੈ।
ਅਹੋ ਕਬੀਰ ਅਨੁਭਵ ਇੱਕ ਦੇਖਿਆ,
ਰਾਮ ਨਾਮ ਲਿਬ ਲਾਗੀ। ਕਹਿੰਦੇ ਜਦੋਂ ਰਮੇ ਹੋਏ ਰਾਮ ਦੇ ਨਾਮ ਚ ਲਿਬ ਲੱਗ ਗਈ ਨਾ, ਕਬੀਰ ਸਾਹਿਬ ਕਹਿੰਦੇ ਇੱਕ ਅਨੁਭਵ, ਇੱਕ ਗਿਆਨ ਸਰੂਪ ਪਰਮਾਤਮਾ ਨੂੰ ਵੇਖ ਲੈਣਾ ਕੀਤਾ। ਕਿਉਂਕਿ ਰੱਬ ਦਾ ਵੇਖਣਾ ਕੀ ਹੈ? ਉਹਦਾ ਗਿਆਨ ਮਿਲਣਾ। ਰੱਬ ਕੋਈ ਵਿਅਕਤੀ ਨਹੀਂ, ਲੋਕ ਕਹਿੰਦੇ ਰੱਬ ਵਿਖਾਓ, ਪਰਮਾਤਮਾ ਦਾ ਗਿਆਨ ਮਿਲਣਾ ਹੀ ਪਰਮਾਤਮਾ ਦੀ ਪ੍ਰਾਪਤੀ ਹੈ। ਤੇ ਕਬੀਰ ਸਾਹਿਬ ਕਹਿੰਦੇ, ਤੁਸੀਂ ਵੀ ਜੀਵਤ ਭਾਅ ਤੋਂ ਮਰ ਜਾਓ ਤੇ ਪਰਮਾਤਮਾ ਵੱਲ ਜਿਉਣਾ ਕਰੋ, ਸੰਸਾਰ ਦੇ ਪਦਾਰਥਾਂ, ਸੰਸਾਰ ਦੇ ਹਉਮੈ ਵੱਲੋਂ ਮਰੋ, ਐਸੇ ਸੁਣ ਫੁਰਸ ਪਰਮਾਤਮਾ ਵਿੱਚ ਸਮਾ ਜਾਓਗੇ, ਤੁਹਾਨੂੰ ਵੀ ਚੰਗੀ ਬੁੱਧ ਮਿਲ ਜਾਵੇਗੀ, ਦੁਬਦਾ ਨਾਸ ਹੋ ਜਾਵੇਗੀ, ਤੇ ਜਿਹੜਾ ਇੱਕ ਪਰਮਾਤਮਾ ਸਾਰਿਆਂ ਵਿੱਚ ਵੱਸਦਾ ਹੈ ਉਹਦੀ ਤੁਹਾਨੂੰ ਸਰੂਪ ਦੀ ਪ੍ਰਾਪਤੀ ਹੋਵੇਗੀ, ਉਹਦਾ ਤੁਹਾਨੂੰ ਗਿਆਨ ਮਿਲ ਜਾਵੇਗਾ। ਸੂਰਜ ਨਹੀਂ ਮਿਲਦਾ, ਧੁੱਪ ਮਿਲਦੀ ਹੈ, ਰੱਬ ਆ ਕੇ ਨਹੀਂ ਮਿਲਦਾ, ਰੱਬ ਦਾ ਗਿਆਨ ਮਿਲਦਾ ਹੈ, ਰੱਬ ਮਿਲਦਾ ਹੈ। ਪਰਮਾਤਮਾ ਦਾ ਸਮਗਰ ਗਿਆਨ ਤੁਸੀਂ ਪਾਓਗੇ। ਇੰਨੀ ਕੁ ਵਿਚਾਰ ਅੱਜ ਦੇ ਸ਼ਬਦ ਵਿੱਚ ਕਬੀਰ ਸਾਹਿਬ ਨੇ ਸਾਨੂੰ ਬਖਸ਼ੀ ਹੈ। ਗੁਰੂ ਰਹਿਮਤ ਕਰੇ, ਬਖਸ਼ਿਸ਼ ਕਰੇ, ਅਸੀਂ ਬਚਨਾਂ 'ਤੇ ਚੱਲ ਕੇ ਆਪਣਾ ਜੀਵਨ ਸਫਲ ਕਰ ਸਕੀਏ। ਵਿਚਾਰਾਂ ਕਰਦਿਆਂ ਨੇ ਪ੍ਰਕਾਰ ਦੀਆਂ ਤਰੁੱਟੀਆਂ ਹੋ ਜਾਂਦੀਆਂ ਨੇ, ਸੱਚੇ ਪਾਤਸ਼ਾਹ ਜੀ ਬਖਸ਼ ਲੈਣ। ਦੇਹੋ ਸੱਜਣ ਅਸੀਸਰੀਆਂ ਨੂੰ ਹੋਵੇ ਸਾਹਿਬ ਸੁਮੇਲ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ। ਜਿਹਨਾਂ ਗੁਰਮੁਖਾਂ ਨੇ ਕਥਾ ਦੇ ਸਤਿਕਾਰ ਵਿੱਚ ਮਾਇਆ ਹਾਜ਼ਰ ਕੀਤੀ, ਸਤਿਗੁਰੂ ਜੀ ਆਪ ਨਾਮ ਜਾਣਦੇ ਨੇ, ਸਭ ਦੇ ਖਜ਼ਾਨੇ ਪਰਿਪੂਰਨ ਕਰਨ। ਆਓ ਜੀ, ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ।
ਕਹੋ ਕਬੀਰ ਅਨੁਭਵ ਇੱਕ ਦੇਖਿਆ, ਰਾਮ ਨਾਮ ਲਿਵ ਲਾਗੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।